ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਦੀ ਸਾਜਨਾ ਕਰਕੇ ਇਹਨੂੰ ਚਲਾਉਣ ਲਈ ਇਲਾਹੀ ਕਾਨੂੰਨ ਵੀ ਨਾਲ ਹੀ ਜਾਰੀ ਕਰ ਦਿੱਤਾ, ਜਿਸ ਨੂੰ ਗੁਰਬਾਣੀ ਵਿੱਚ ਹੁਕਮ ਭਾਣਾ ਜਾਂ ਅਮਰ ਕਿਹਾ ਗਿਆ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਅਸੀਂ ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਵਿੱਚ ਵਰਤਦੇ ਹਾਂ ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਕਾਨੂੰਨ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਪਰ ਇਲਾਹੀ ਮੰਡਲ ਵਿੱਚ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਸਾਡਾ ਮਨ ਆਤਮ ਪ੍ਰਕਾਸ਼ ਦੀ ਰੌਸ਼ਨੀ ਜਾਂ ਅਕਾਲ ਪੁਰਖ ਦੇ ਹੁਕਮ ਵਿੱਚ ਵਿਚਰਦਾ ਹੈ। ਇਲਾਹੀ ਮੰਡਲ ਦੀ ਇਹ ਖੇਲ ਕਿਹੋ ਜਿਹੀ ਹੈ? ਇਹਨਾਂ ਦੋਹਾਂ ਮੰਡਲਾਂ ਵਿੱਚ, ਮਾਇਕੀ ਮੰਡਲ ਅਤੇ ਆਤਮਿਕ ਮੰਡਲ ਵਿੱਚ ਕੀ ਫਰਕ ਹੈ? ਇਹਨੂੰ ਕੋਈ ਵਿਰਲੇ ਗੁਰਮੁਖੀ ਅੰਤਰ ਆਤਮੇ ਅਨੁਭਵ ਦੁਆਰਾ ਮਾਣ ਕੇ ਬਿਆਨ ਕਰ ਸਕਦੇ ਹਨ। ਸੋ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪ ਹੁਕਮ ਰਜਾਈ ਚੱਲਣਾ ਦਾ ਹੁਕਮ ਅਧਿਕਾਰ ਕਮਾਉਂਦਿਆਂ ਹੋਇਆਂ ਆਪ ਜਪੋ ਅਵਰੈ ਨਾਮ ਜਪਾਵੋ ਦੇ ਗੁਰਵਾਕ ਅਨੁਸਾਰ ਇਲਾਹੀ ਮੰਡਲ ਵਿੱਚ ਵਿਚਰਦਿਆਂ ਆਪਣੇ ਆਤਮ ਪ੍ਰਕਾਸ਼ ਦੀ ਰੌਸ਼ਨੀ ਵਿੱਚ ਹੁਕਮ ਦੇ ਵਿਸ਼ੇ ਨੂੰ ਲੈ ਕੇ ਗੁਰਬਾਣੀ ਵਿਚਾਰ ਦੇ 9 ਲੇਖ ਲਿਖੇ ਹਨ, ਜਿਨ੍ਹਾਂ ਵਿੱਚੋਂ ਹੁਕਮ ਭਾਗ 4 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜੀ ਲੋ ਦਿਸਦੀ ਹੈ ਉਹਨੂੰ ਪੌ ਫੁੱਟਣੀ ਕਹਿੰਦੇ ਹਨ ਅਤੇ ਇਹ ਪੌ ਫੁੱਟਣੀ ਸੂਰਜ ਦੇ ਆਗਮਨ ਦੀ ਨਿਸ਼ਾਨੀ ਹੁੰਦੀ ਹੈ। ਫਿਰ ਸੂਰਜ ਦੇ ਚੜ੍ਹਨ ਤੋਂ ਉਪਰੰਤ ਧੁੱਪ ਹੀ ਸੂਰਜ ਦੀ ਹੋਂਦ ਦਾ ਪਤਾ ਦੱਸਦੀ ਹੈ ਅਤੇ ਸੂਰਜ ਦੇ ਗੁਣਾਂ ਦੀ ਪ੍ਰਤੀਬਿੰਬ ਹੈ। ਜਦ ਅਸੀਂ ਸੂਰਜ ਦੇ ਸਾਹਮਣੇ ਹੁੰਦੇ ਹਾਂ ਤਾਂ ਸੂਰਜ ਦੀ ਰੌਸ਼ਨੀ ਨਿੱਘ ਆਦਿ ਅਨੇਕ ਗੁਣਾਂ ਦਾ ਨਿੱਜੀ ਤਜਰਬਾ ਅਤੇ ਲਾਭ ਮਾਣਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਪੌ ਫੁੱਟਦੀ ਹੈ ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਇੱਕ ਟੋਹ ਜਿਹੀ ਮਿਲਦੀ ਹੈ ਅਤੇ ਸ਼ਰਧਾ ਭਾਵਨੀ ਉਪਜਦੀ ਹੈ, ਜਿਸ ਦੁਆਰਾ ਹੁਕਮ ਰੂਪੀ ਇਲਾਹੀ ਧੁੱਪ ਦਾ ਅਸੀਂ ਪ੍ਰਕਾਸ਼ ਤੇ ਨਿੱਘ ਮਾਣਦੇ ਹਾਂ। ਇਸ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਕਰਨੇ, ਉਹਦੀ ਰਵਾਨਗੀ ਨੂੰ ਮਹਿਸੂਸ ਕਰਨਾ, ਨਿੱਘ ਨੂੰ ਮਾਨਣਾ, ਰੁਣ ਝੁਣ ਦਾ ਅਹਿਸਾਸ ਹੋਣਾ, ਪ੍ਰੇਮ ਰਸ ਵਿੱਚ ਮਸਤ ਹੋਣਾ, ਅਨਹਦ ਨਾਦ ਨਾਲ ਸੁਰ ਹੋਣਾ, ਸਹਿਜ ਚਾਲ ਵਿੱਚ ਰੁੜਨਾ, ਇਹ ਹੁਕਮ ਦਾ ਬੁੱਝਣਾ, ਜਾਣਨਾ, ਚੀਨਣਾ, ਪਹਿਚਾਨਣਾ ਅਤੇ ਮਾਨਣਾ ਕਿਹਾ ਜਾਂਦਾ ਹੈ। ਹੁਕਮ ਨੂੰ ਮੰਨਣਾ ਜਾਂ ਬੁੱਝਣਾ ਕੀ ਹੈ? ਇਹ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਮਹਿਸੂਸ ਕਰਨੇ, ਉਹਦੀ ਰਵਾਨਗੀ ਨੂੰ ਮਹਿਸੂਸ ਕਰਨਾ ਹੀ ਹੁਕਮ ਦਾ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਂਦ ਦੀ ਨਿਸ਼ਾਨੀ ਹੈ। ਜਿੰਨਾ ਚਿਰ ਇਲਾਹੀ ਹੁਕਮ ਬੁੱਝਿਆ ਨਹੀਂ ਜਾਂਦਾ, ਉਹਦੇ ਗੁਣਾਂ ਦਾ ਸਾਨੂੰ ਨਿੱਜੀ ਤਜਰਬਾ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਆਪੋ ਆਪਣੀ ਹੋਮੇ ਦੀਆਂ ਹਨੇਰ ਕੋਠੜੀਆਂ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਇਸ ਕਰਕੇ ਅਕਾਲ ਪੁਰਖ ਅਤੇ ਉਹਦੇ ਰੱਬ ਰਿਹਾ ਭਰਪੂਰ ਹੁਕਮ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨਤਾ ਵਿੱਚ ਹਾਂ, ਭੁਲੇਖੇ ਵਿੱਚ ਹਾਂ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਏ। ਗੁਰਬਾਣੀ ਇਲਾਹੀ ਹੁਕਮ ਦੀ ਟੋਹ, ਉਹਦਾ ਗਿਆਨ, ਉਹਦਾ ਬਿਆਨ ਸਾਨੂੰ ਇਉਂ ਦੇ ਰਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਅਸੀਂ ਇਲਾਹੀ ਗੁਰਬਾਣੀ ਦਾ ਐਵੇਂ ਉਪਰੇ ਜੇ ਮਨ ਨਾਲ ਪਾਠ ਕਰ ਛੱਡਦੇ ਹਾਂ, ਗਾਇਨ ਕਥਾ ਕਰ ਛੱਡਦੇ ਹਾਂ ਅਤੇ ਆਪੋ ਆਪਣੀਆਂ ਮਨੋਕਲਪਤ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ, ਭਲੇ ਭਲੇਰੇ ਬਣੇ ਬੈਠੇ ਹਾਂ, ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਜਗਿਆਸੂਆਂ ਨੂੰ ਵੀ ਭੰਬਲ ਭੂਸਿਆਂ ਵਿੱਚ ਪਾਉਂਦੇ ਹਾਂ। पंडित वाचे पोथियां ना बुझे विचार, अनको मत्ती दे चले माया का व्यापार। कथनी झूठी जग पवे रहनी शब्द सोसार, वेद पढ़े हर रस नहीं आया, वाद बखाने मोहे माया। होमे बिच सब पढ़ थके दूजे पाए खुआर, विण गुर शब्द ज्ञान है फिक्का अलाओ। आप डुबे चौ वेद में चेले दिए बहाए, जदों तक धुप नहीं दिसदी साढ़े तो सूरज ओले हुंदा है। इसे तरह जब तई असी लाही हुक्म नूं नहीं पहचानदे, उन्हां चिर सानू हुक्मी जां अकाल पुरख दा पूर्ण विश्वास जां शरदा नहीं आ सकती। इसे करके हुक्म ते हुक्मी दी बाबत जो कुछ असी पढ़िया पढ़ाया सुनिया सुनाया समझिया समझाया है, यह एवें उपरा जिहा दिमागी फोका ज्ञान ही है जो कि छेती ही उड़ पुड़ जाता है। ज्यों ज्यों शाम नूं सूरज साढ़े तो दूर हुंदा जाता है, त्यों त्यों हनेरा गूढ़ा हुंदा जाता है, तो असी इस हनेर विच ठोकरां खांदे हां। इसे तरह सवेरे ज्यों ज्यों सूरज नेड़े आउंदा है, त्यों त्यों चानण दा प्रकाश वधदा जाता है। एन इसे तरह ज्यों ज्यों असी रब नूं भुला के अपनी होमे की निक्की जी डूंगी खुड विच उतरदे जाते हाँ, त्यों त्यों इलाही प्रकाश घटता जाता है, तो माइकी हनेर दे अंध गुवार विच असी खुआर ते दुखी हुंदे हाँ। हर विसरत सदा खुआरी, हर के नाम बिना दुख पावे। ये उल्ट ज्यों ज्यों साध संगत करद्या होया असी अपनी होमे की हनेर कोठड़ी वालों अपने मन का रुख मोड़ के आत्मिक प्रकाश वल तुरदे हाँ, त्यों त्यों आत्म प्रकाश हुक्म नाम शब्द की रोशनी नाल असी सुखी हुंदे जांदे हाँ। ये दो अड अड एक दूजे दे उल्ट मन दे रुख हन। एक है रब की याद जां सिमरन चाओ जिन्हों के गुरमुखताई कहा गया है, दूजा है रब की भुल रब नू विसारना जां मनमुखताई। दुख तदे जां विसर जावे बिपत तहां जां हर सिमरन नाही, कोट आनंद जय हर गुण गाही। जीव लई बड़ी दीर्घ ते जरूरी चुनौती है जिदी बाबत असी आप ही निर्णय ते फैसला करना है। भावे गुरबाणी विच इस निर्णय जां चुनौती संबंधी बेअंत जीवन सेधा उपदेश ते प्रेरणावां कीतियां गईयां हन, पर उहनां नूं असी गौलदे ही नहीं, समझदे नहीं, विश्वास नहीं, लोड़ नहीं, जान बुझ के मचले हो जाते हैं, वेसले हो जाते हैं, बेपरवाह हो जाते हैं। इलाही हुक्म दे बुझण पहचानण दी अहमियत ते वडियाई नूं गुरबाणी विच किवें दर्शाया गया है, हुक्म पछाने सो एको जाने, बंदा कही है सोई। कौ नानक जिन हुक्म पछाता, प्रभ साहिब का तिन भेद जाता। गुरमुख होए सो हुक्म पछाणे, माने हुक्म समाए दा। इन्हां पंक्तियां विच दस्या गया है कि जिस गुरमुख जन ने हुक्म नूं पहचान लिया उन्हें अकाल पुरख नूं जान लिया, उन्हें प्रभ साहिब दा भेद जान लिया, हुक्म मन के वह भाणे विच समा गया। पर हैरानी वाली ते दुखदाई गल ए है कि असी इस इलाही हुक्म नूं समझण बुझण जानण पहचानण मनण ते कमाउण दी बजाए हुक्म नूं एक दिमागी विशा फोके ज्ञान दा प्रगटावा गलत अर्थ करन स्याणपा कुटन ओपरे वख्यान दमड़े कमाउण जां वाह वाह दा साधन जां जरिया ही बना छड्या है। इस तरह असी अपने मन दी अणगहली अग्ञानता भरम भुलावे अवेसलापन बेपरवाही मचलेपन ढीठताई ते मनमुखताई नूं ढकण जां छुपाउण दा एक बहाना बनाया होया है। असी गुरबाणी पढ़दे सुनदे गायन ते कथा करदे गुरबाणी दा अनर्थ फोका खुशक ज्ञान मनोकल्पत भावना ओपरे जोश जां मन घड़त दृष्टांता दा प्रगटावा कर रहे हां। हुक्म दी उच्चम उच्ची सुचम सुची आत्मिक अनुभवी अवस्था दे लाभ तो असी इस तरह वंझे जांदे हां। बिजली दा दिमागी ज्ञान किताबां कालजां विच पढ़ना समझना ते होर गल है बिजली बारे, पर बिजली दे करंट दी थरकंबणी इलैक्ट्रिक शॉक दा निजी तजर्बा यह कोई होर गल है। दिमागी ज्ञान माइकी मंडल तक सीमित है, पर अकाल पुरख ते उहदे अपार रब रिया भरपूर हुक्म दा
ਅੰਤਰ ਆਤਮੇ ਨਿੱਜੀ ਤਜਰਬਾ ਮਾਨਣਾ, ਜਾਣਨਾ, ਬੁੱਝਣਾ, ਪਹਿਚਾਨਣਾ, ਇਹ ਬਿਲਕੁਲ ਵਿਲੱਖਣ ਅਨੋਖੀ ਆਤਮਿਕ ਮੰਡਲ ਦੀ ਅਨੁਭਵੀ ਖੇਲ ਹੈ। ਜਿਸ ਤਰ੍ਹਾਂ ਸੂਰਜ ਦੇ ਅਨੇਕ ਗੁਣਾਂ ਵਿੱਚੋਂ ਗਰਮੀ ਦਾ ਗੁਣ ਪ੍ਰਬਲ ਅਤੇ ਬਹੁਲਤਾ ਵਿੱਚ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਉਸਦਾ ਕਿਹੜਾ ਗੁਣ ਪ੍ਰਬਲ ਅਤੇ ਅਥਾਹ ਹੈ? ਪਿਆਰ। ਇਸੇ ਕਰਕੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ, ਪ੍ਰੀਤਮ, ਅਤਿ ਪ੍ਰੀਤਮ, ਪਿਆਰਾ, ਮਾਹੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਅਕਾਲ ਪੁਰਖ ਪ੍ਰੇਮ ਸਰੂਪ ਹੈ, ਪਿਆਰ ਦਾ ਮੁਜੱਸਮ ਹੈ। ਅਕਾਲ ਪੁਰਖ ਦੇ ਸਾਰੇ ਗੁਣਾਂ ਵਿੱਚ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਓ ਦੀ ਰੰਗਣ ਹੀ ਚੜ੍ਹੀ ਹੋਈ ਹੈ। ਜਿਹਦੀ ਭਾ, ਜਿਹਦੀ ਖੁਸ਼ਬੂ, ਜਿਹਦਾ ਨਿੱਘ ਅਕਾਲ ਪੁਰਖ ਦੇ ਹਰ ਕਰਤਵ ਵਿੱਚੋਂ ਪ੍ਰਗਟ ਹੁੰਦਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਦਾਹਰਣ ਦੇ ਤੌਰ 'ਤੇ ਜਦੋਂ ਮਾਂ ਦਾ ਆਪਣੇ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਉਹਦੀ ਹਰ ਹਰਕਤ ਅਤੇ ਭਾਵਨਾ ਵਿੱਚੋਂ ਉਹ ਪਿਆਰ ਪ੍ਰਗਟ ਹੁੰਦਾ ਹੈ, ਡੁੱਲ ਪੈਂਦਾ ਹੈ। ਇਸੇ ਤਰ੍ਹਾਂ ਮਾਂ ਦੇ ਗੁੱਸੇ ਵਿੱਚ ਵੀ, ਉਹਦੀ ਤਾੜਨਾ ਵਿੱਚ, ਉਹਦੀਆਂ ਝਿੜਕਾਂ ਵਿੱਚ, ਉਹਦੀਆਂ ਗਾਲਾਂ ਵਿੱਚ, ਉਹਦੀ ਕੁਟਾਈ ਵਿੱਚ, ਉਹਦੀ ਸਜ਼ਾ ਵਿੱਚ, ਇਹਦੀ ਡੂੰਘੀ ਤਹਿ ਵਿੱਚ ਮਾਂ ਪਿਆਰ ਦੀ ਹੀ ਭਾਵਨਾ ਹੁੰਦੀ ਹੈ ਅਤੇ ਬੱਚੇ ਦੀ ਭਲਾਈ ਅਤੇ ਸ਼ੁਭ ਇੱਛਾਵਾਂ ਦੀ ਇਹਦੇ ਵਿੱਚ ਜਾਚਨਾ ਹੁੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦੁਆਰਾ ਜੋ ਹੁਕਮ ਉਪਜਿਆ ਹੈ, ਉਹਦੇ ਅੰਤਰੀ ਭਾਵਨਾ ਵਿੱਚ ਵੀ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਓ, ਭਲਾ, ਸੁੱਖ, ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਪ੍ਰਵੇਸ਼ ਹੈ। ਪਰ ਅਸੀਂ ਇਲਾਹੀ ਹੁਕਮ ਦੀ ਅੰਤਰੀ ਭਾਵਨਾ ਨੂੰ ਨਹੀਂ ਬੁੱਝਦੇ ਅਤੇ ਜਦੋਂ ਜ਼ਰਾ ਕੁ ਔਖਾ ਸਾਡੇ ਵਾਸਤੇ ਕੋਈ ਹੁਕਮ ਸਾਨੂੰ ਮੰਨਣਾ ਪੈਂਦਾ ਹੈ ਤਾਂ ਅਸੀਂ ਰੱਬ ਨਾਲ ਰੋਸੇ ਗਿਲੇ ਕਰਦੇ ਹਾਂ, ਬੇਮੁੱਖ ਹੁੰਦੇ ਹਾਂ, ਦੁਖੀ ਹੁੰਦੇ ਹਾਂ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਇਆਲਾ। ਪਰ ਇਹਦੇ ਉਲਟ ਸਤਿਗੁਰੂ ਦੇ ਭਾਣੇ ਵਿੱਚ ਆਉਣ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ, ਜੋ ਤੂੰ ਕਰੇ ਕਰਾਵੇ ਸਵਾਮੀ, ਸਾ ਮਸਲਤ ਪਰਵਾਨ, ਮੀਤ ਕਰੇ ਸੋਈ ਹਮ ਜਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀਆ ਮੀਠਾ ਲਾਗੇ, ਹਰ ਜਨ ਉੱਤਮ ਭਗਤ ਸਦਾਵੇ, ਆਗਿਆ ਮਨ ਸੁਖ ਪਾਈ, ਜੋ ਤਿਸ ਭਾਵੇ ਸਤ ਕਰ ਮਾਨੇ, ਭਾਣਾ ਮਨ ਵਸਾਈ, ਜੋ ਤਿਸ ਭਾਣਾ ਸੋ ਸਤ ਕਰ ਮਾਨਿਆ, ਕਾਟੀ ਜਮ ਕੀ ਫਾਸੀ। ਸਾਡੇ ਹਰ ਖਿਆਲ ਜਾਂ ਕਰਮ ਦੇ ਪਿਛੋਕੜ ਵਿੱਚ ਕਈ ਕਿਸਮ ਦੀਆਂ ਰੀਝਾਂ, ਭਾਵਨਾਵਾਂ ਜਾਂ ਮਜ਼ਬੂਰੀਆਂ ਹੁੰਦੀਆਂ ਹਨ, ਜਿਵੇਂ ਕਿ ਮਾਇਕੀ ਗਰਜ਼ਾਂ, ਕਿਸੇ ਨੂੰ ਖੁਸ਼ ਕਰਨਾ, ਲੋਕਾਂ ਦੀ ਵਾਹ ਵਾਹ ਲੈਣੀ, ਸਰਕਾਰੀ ਕਾਨੂੰਨ, ਗ੍ਰਸਤ ਦੀਆਂ ਮਜ਼ਬੂਰੀਆਂ, ਸਰੀਰਕ ਆਦਤਾਂ, ਮਾਨਸਿਕ ਬੰਧਨ, ਧਾਰਮਿਕ ਬੰਧਨ, ਬੱਧਾ ਚੱਟੀ, ਮੋਹ ਦੀ ਖਿੱਚ ਆਦਿ, ਇਹ ਸਾਰੇ ਮਜ਼ਬੂਰੀਆਂ ਵਾਲੇ ਕਰਮ ਧਰਮ ਇਹ ਤ੍ਰੈਗੁਣੀ ਮਾਇਕੀ ਮੰਡਲ ਤੱਕ ਹੀ ਹਨ। ਇਹ ਹੋਮੇ ਦੇ ਦਾਇਰੇ ਅੰਦਰ ਪ੍ਰਵਿਰਤ ਹਨ ਅਤੇ ਇਹਨਾਂ ਦੇ ਅਨੁਸਾਰ ਅਸੀਂ ਕਰਮਬੱਧ ਹੋ ਕੇ ਦੁੱਖ ਭੋਗਦੇ ਹਾਂ। ਜਿਹੜੇ ਵੀ ਸਾਡੇ ਕਰਮਾਂ ਦੇ ਪਿੱਛੇ, ਖਿਆਲਾਂ ਪਿੱਛੇ ਇਹ ਭਾਵਨਾਵਾਂ ਹੋਣਗੀਆਂ, ਉਹਦੇ ਅਨੁਸਾਰ ਅਸੀਂ ਕਰਮਬੱਧ ਹੋ ਕੇ ਦੁੱਖ ਭੋਗਦੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ, ਏਕਸ ਬਿਨ ਸਭ ਧੰਦ ਹੈ, ਸਭ ਮਿੱਥਿਆ ਮੋਹ ਮਾਏ, ਧੰਦਾ ਕਰਤਿਆਂ ਜਨਮ ਗਿਆ, ਅੰਦਰ ਦੁੱਖ ਸਹਾਮ, ਹੋਂ ਹੋਂ ਕਰਤੇ ਕਰਮ ਰੱਥ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ, ਤੋ ਏਊ ਕਰਮ ਬੇਕਾਰ। ਹੁਣ ਇਲਾਹੀ ਹੁਕਮ ਦੀ ਪਹਿਚਾਣ ਕੀ ਹੈ? ਸਾਨੂੰ ਕਿਵੇਂ ਪਤਾ ਲੱਗੇ ਕਿ ਜੋ ਵੀ ਅਸੀਂ ਕਰਮ ਕਮਾ ਰਹੇ ਹਾਂ ਉਹਦੇ ਪਿੱਛੇ ਇਲਾਹੀ ਹੁਕਮ ਹੈ ਜਾਂ ਫਿਰ ਸਾਡਾ ਆਪਣਾ ਭਾਣਾ ਹੈ? ਹੁਕਮ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ ਹੈ, ਪ੍ਰਕਾਸ਼ ਹੈ, ਵਿਕਾਸ ਹੈ, ਹਰਕਤ ਹੈ, ਰਵਾਨਗੀ ਹੈ, ਸਹਿਜ ਚਾਲ ਹੈ, ਥਰਕੰਬਣੀ ਹੈ, ਰੁਣ ਚੁਣ ਹੈ, ਸਹਿਜ ਧੁਨੀ ਹੈ, ਅਨਹਦ ਰਾਗ ਹੈ, ਇਹ ਜਾਦੂ ਹੈ, ਮਸਤੀ ਹੈ, ਹੁਲਾਸ ਹੈ, ਖੇੜਾ ਹੈ, ਪਰਮੇਸ਼ਰ ਜਾਂ ਹੁਕਮੀ ਅਤ ਪ੍ਰੀਤਮ ਹੈ, ਉਹ ਪ੍ਰੇਮ ਪੁਰਖ ਹੈ, ਪ੍ਰੇਮ ਦੀ ਮਹਿਕ ਹੈ, ਮਹਿਕ ਦੀ ਮਿੱਠੜੀ ਸੁਗੰਧੀ ਹੈ, ਪ੍ਰੇਮ ਦਾ ਨਿੱਘ ਹੈ, ਪ੍ਰੇਮ ਦਾ ਮਹਾਰਸ ਹੈ, ਪਿਰਮ ਪਿਆਲਾ ਹੈ, ਪ੍ਰੇਮ ਦਾ ਸਰੂਰ ਹੈ, ਪ੍ਰੇਮ ਦੀ ਮਸਤੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਹੈ। ਸੋ ਉਸ ਵਿੱਚੋਂ ਪ੍ਰਕਾਸ਼ਿਤ ਹੋਇਆ ਕਵਾਓ ਜਾਂ ਹੁਕਮ, ਉਹਦੇ ਵਿੱਚ ਵੀ ਉਹਦੇ ਪਿਆਰ ਦੀ ਮਹਿਕ ਹੈ, ਉਹਦੇ ਪਿਆਰ ਦਾ ਨਿੱਘ ਹੈ, ਪਿਆਰ ਦੀ ਭਾਵਨਾ ਹੈ, ਪਿਆਰ ਦਾ ਭਾਅ ਹੈ, ਪ੍ਰੇਮ ਭਰੀ ਹਮਦਰਦੀ ਹੈ, ਪ੍ਰੇਮ ਭਰੀ ਸ਼ੁਭ ਇੱਛਾ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਖੇਲ ਹੈ, ਉਹ ਪ੍ਰੀਤ ਦਾ ਖੇਲ ਅਖਾੜਾ ਹੈ, ਉਹ ਮਾਂ ਪਿਆਰ ਦਾ ਪ੍ਰਤੀਕ ਹੈ, ਉਹ ਬਖਸ਼ਿਸ਼ਾਂ ਦਾ ਭੰਡਾਰਾ ਹੈ, ਖਿਮਾ ਦਾ ਬਿਰਧ ਹੈ, ਉਹ ਲਾਡ ਲਡਾਵੇ, ਖੇਲ ਖਿਲਾਵੇ, ਕੇਲ ਖਿਲਾਵੇ ਹੈ, ਔਗਣ ਕੋ ਨਾ ਚਿਤਾਰੇ ਹੈ, ਉਹ ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮਲਾਰ ਹੈ, ਅਵਿਨਾਸੀ ਖੇਮ ਹੈ, ਸਦਾ ਸੁਖ ਹੈ, ਗੁਰਪ੍ਰਸਾਦ ਹੈ। ਇਲਾਹੀ ਹੁਕਮ ਸਾਡੇ ਨਾਲ ਲਿਖਿਆ ਹੋਇਆ ਹੈ, ਇਹ ਸਰਬ ਰਵ ਰਿਹਾ ਭਰਪੂਰ ਹੈ, ਘੱਟ ਘੱਟ ਵਿੱਚ ਵਰਤ ਰਿਹਾ ਹੈ, ਇਹ ਘੜਨ ਭੰਨਣ ਸਮਰੱਥ ਹੈ, ਇਸ ਕਰਕੇ ਅਪੁੱਲ ਹੈ, ਅਟਲ ਹੈ, ਸਦੀਵੀ ਹੈ, ਇਕਸਾਰ ਹੈ, ਇਹ ਦਇਆ ਹੈ, ਖਿਮਾ ਹੈ, ਪਿਆਰ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ। ਇਹ ਹੁਕਮ ਸਾਰੀ ਕਾਇਨਾਤ ਨੂੰ ਪਸਾਰਦਾ, ਪਾਲਦਾ, ਪੋਸਦਾ, ਚਲਾਉਂਦਾ, ਰਾਖੀ ਕਰਦਾ, ਮੇਲਦਾ, ਵਿਛੋੜਦਾ, ਸਜਾਉਂਦਾ, ਜੀ ਦਾਨ ਦਿੰਦਾ, ਭੰਨਦਾ, ਘੜਦਾ, ਲੈ ਕਰਦਾ, ਮੁੜ ਸਾਜਦਾ ਹੈ। ਸਾਨੂੰ ਰੱਬ ਜਾਂ ਉਹਦੇ ਹੁਕਮ ਦਾ ਪਤਾ ਹੀ ਨਹੀਂ, ਸੋਝੀ ਨਹੀਂ, ਗਿਆਨ ਨਹੀਂ, ਨਿਸ਼ਚਾ ਨਹੀਂ, ਭਾਵਨਾ ਨਹੀਂ, ਉਹਦੇ ਲਈ ਸ਼ਰਧਾ ਨਹੀਂ। ਇਸ ਹੁਕਮ ਦੀ ਬਾਬਤ ਸਾਡਾ ਗਿਆਨ ਐਵੇਂ ਓਪਰਾ ਜਿਹਾ, ਫੋਕਾ ਜਿਹਾ, ਦਿਮਾਗੀ ਸ਼ੁਗਲ, ਡੰਗ ਟਪਾਊ, ਹੋਮੇ ਨੂੰ ਪੱਠੇ ਪਾਉਣ ਅਤੇ ਮਾਇਆ ਕਮਾਉਣ ਦਾ ਹੀ ਜ਼ਰੀਹਾ ਬਣਿਆ ਹੋਇਆ ਹੈ। ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਣਿਆ, ਪਕੜਿਆ ਅਤੇ ਕਮਾਇਆ ਨਹੀਂ ਜਾ ਸਕਦਾ। ਇਸੇ ਕਰਕੇ ਅਸੀਂ ਬਾਣੀ ਦੇ ਅੰਤਰੀ ਭਾਵਨਾ ਜਾਂ ਗੁੱਝੇ ਭੇਦਾਂ ਤੋਂ ਅਣਜਾਣ ਹਾਂ। ਅਸੀਂ ਅਕਾਲ ਪੁਰਖ ਨੂੰ ਵਿਸਾਰਿਆ ਹੋਇਆ ਹੈ, ਆਪਣੇ ਭਾਣੇ ਵਿੱਚ ਵਿਚਰਦੇ ਹਾਂ, ਮੈਂ ਮੇਰੀ ਨੂੰ ਪਾਲਦੇ ਹਾਂ, ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ, ਮੋਹ ਮਾਇਆ ਵਿੱਚ ਜਕੜੇ ਹੋਏ ਹਾਂ, ਪੰਜਾਂ ਦੂਤਾਂ ਦੇ ਗੁਲਾਮ ਹਾਂ, ਮਾਇਆ ਦੇ ਹਨੇਰ ਵਿੱਚ ਠੋਕਰਾਂ ਖਾਂਦੇ ਹਾਂ, ਆਪਣੇ ਕਰਮਾਂ ਦੇ ਬੰਧਨਾਂ ਵਿੱਚ ਕੈਦ ਹਾਂ, ਆਵਾਗਮਨ ਦੇ ਫੇਰੇ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ, ਜਮਾਂ ਦੇ ਭੈ ਵਿੱਚ ਹਾਂ, ਕੂਰ ਕਿਰਿਆ ਵਿੱਚ ਉਲਝੇ ਹੋਏ ਹਾਂ। ਕਿਉਂਕਿ ਅਸੀਂ ਸੁੱਚੇ ਇਲਾਹੀ ਹੁਕਮ ਨੂੰ ਜਾਣਿਆ ਹੀ ਨਹੀਂ, ਸਮਝਿਆ ਨਹੀਂ, ਬੁੱਝਿਆ ਨਹੀਂ, ਪਹਿਚਾਣਿਆ ਨਹੀਂ, ਮੰਨਿਆ ਨਹੀਂ, ਕਮਾਇਆ ਨਹੀਂ, ਲੋੜ ਹੀ ਨਹੀਂ, ਉੱਦਮ ਤਾਂ ਕੀ ਕਰਨਾ ਹੈ। ਇਸ ਇਲਾਹੀ ਹੁਕਮ ਦਾ ਸਰੂਪ ਕੀ ਹੈ? ਇਸ ਇਲਾਹੀ ਹੁਕਮ ਦੇ ਵਿੱਚ ਸਾਡੇ ਮਨ ਦੇ ਕਿੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਕਤੀਆਂ, ਚਲਾਕੀਆਂ, ਸਿਆਣਪਾਂ, ਢਕੌਂਸਲੇ, ਹੁਜਤਾਂ ਜਾਂ ਪਾਖੰਡ ਨੂੰ ਕੋਈ ਥਾਂ ਨਹੀਂ। ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਇਲਾਹੀ ਹੁਕਮ ਕਮਾ ਰਹੇ ਹਾਂ ਜਾਂ ਆਪਣਾ ਭਾਣਾ? ਜੇ ਸਾਡੇ ਮਨ ਵਿੱਚ ਇਹ ਕਿੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਕਤੀਆਂ, ਸਿਆਣਪਾਂ, ਢਕੌਂਸਲੇ, ਹੁਜਤਾਂ, ਪਾਖੰਡ ਹਨ, ਤਾਂ ਫਿਰ ਅਸੀਂ ਆਪਣੇ ਭਾਣੇ ਵਿੱਚ ਵਿਚਰ ਰਹੇ ਹਾਂ। ਕਿਉਂਕਿ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਹਾਂਜੀ, ਇਹ ਇਲਾਹੀ ਹੁਕਮ ਤਾਂ ਪਿਆਰ ਦੀ ਖੇਲ ਹੈ, ਇਹ ਪਿਆਰ ਦੀ ਡੋਰੀ ਹੈ, ਡੋਰੀ ਦੇ ਤੁਣਕੇ ਹਨ, ਤੁਣਕੇ ਦੀ ਖਿੱਚ ਹੈ, ਖਿੱਚ ਖਾਣ ਦਾ ਸਵਾਦ ਹੈ, ਇਹ ਪ੍ਰੇਮ ਦੀ ਪੀਂਘ ਹੈ, ਪੀਂਘ ਦੇ ਝੂਟੇ ਹਨ, ਝੂਟਿਆਂ ਦੀ ਮਸਤੀ ਹੈ, ਮਸਤੀ ਦੀ ਬੇਖੁਦੀ ਹੈ, ਬੇਖੁਦੀ ਵਿੱਚ ਗੁਆਚਣਾ ਹੈ। ਇਸ ਤਰ੍ਹਾਂ ਅਸੀਂ ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਨਾ ਹੈ, ਪ੍ਰੀਤ ਵਿੱਚ ਭਿੱਜਣਾ ਹੈ, ਹਰ ਰੰਗ ਵਿੱਚ ਰੰਗੇ ਜਾਣਾ ਹੈ, ਪਿਆਰ ਵਿੱਚ ਵਸਣਾ ਹੈ, ਪਿਆਰ ਵਿੱਚ ਗੁੰਦਣਾ ਹੈ, ਪਿਆਰ ਦੀ ਖੁਸ਼ਬੂ ਭਰਨੀ ਹੈ, ਪਿਆਰ ਸਰੂਪ ਹੋਣਾ ਹੈ, ਪਿਆਰ ਵਿੱਚ ਬੇਖੁਦ ਹੋ ਕੇ ਆਪਣੇ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਵਿੱਚ ਫੜਾਉਣਾ ਹੀ ਹੁਕਮ ਰਜਾਈ ਚੱਲਣਾ ਹੈ, ਉਹਦਾ ਹੁਕਮ ਮੰਨਣਾ ਹੈ, ਉਹਦਾ ਹੁਕਮ ਕਮਾਉਣਾ ਹੈ, ਉਹਦਾ ਹੁਕਮ ਰੂਪ ਹੋਣਾ ਹੈ। ਹਾਂਜੀ, ਆਪਣੀ ਨਿੱਕੀ ਜਿਹੀ ਮੈਂ ਮੇਰੀ ਦੀ ਡੋਰੀ ਸਤਿਗੁਰੂ ਦੇ ਹੱਥ ਫੜਾ ਕੇ ਕਠਪੁਤਲੀ ਵਾਂਗ ਜਿਉਂ ਪਿਆਰਾ ਹਿਲਾਏ ਤਿਉਂ ਹਿੱਲਣਾ, ਕਰਾਏ ਸੋ ਕਰਨਾ, ਚਲਾਏ ਸੋ ਚੱਲਣਾ, ਬੁਲਾਏ ਸੋ ਬੋਲਣਾ, ਸੁਝਾਏ ਸੋ ਸੋਚਣਾ, ਜਿੱਥੇ ਬੈਸਾਲੇ ਤੈ ਬੈਸਣਾ, ਜੈ ਭੇਜੇ ਤੈ ਜਾਣਾ, ਜੋ ਦੇਵੇ ਸੋ ਖਾਣਾ, ਜਿੱਥੇ ਰੱਖੇ ਤਿੱਥੇ ਰਹਿਣਾ ਵਾਲੀ ਅਵਸਥਾ ਨੂੰ ਹੀ ਹੁਕਮ ਦਾ ਮੰਨਣਾ ਕਿਹਾ ਜਾਂਦਾ ਹੈ। ਜਦੋਂ ਸਾਡਾ ਤਨ ਮਨ ਬੁੱਧੀ ਤੇ ਸਮੁੱਚਾ ਆਪਾ ਇਲਾਹੀ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਇਉਂ ਸੁਰ ਹੋ ਗਿਆ ਤਾਂ ਫਿਰ ਅਸੀਂ ਪੂਰਨ ਤੌਰ ਤੇ ਆਪ ਹੀ ਇਲਾਹੀ ਹੁਕਮ ਦੇ ਪ੍ਰਗਟਾਵੇ ਦਾ ਸਾਧਨ ਬਣ ਜਾਂਦੇ ਹਾਂ, ਉਹਦੀ ਵਰਤੋਂ ਦਾ ਹਥਿਆਰ ਬਣ ਜਾਂਦੇ ਹਾਂ। ਪ੍ਰਕਾਸ਼ ਲਈ ਬਲਬ, ਅਨਹਦ ਧੁਨੀ ਦਾ ਰਾਗ, ਇਲਾਹੀ ਰਾਗ ਦੀ ਬੰਸਰੀ, ਪਰਮਾਰਥ ਦੇ ਕਰਤੱਵ, ਭਗਤੀ ਦੇ ਜੋਗ, ਜੋਗ ਦੀ ਜੁਗਤੀ, ਜੀਵਨ ਦੀ ਸੇਧ, ਪਿਆਰ ਦੀ ਖਿੱਚ, ਪਿਆਰ ਦਾ ਸੋਮਾ, ਪਿਆਰ ਦਾ ਤੀਰ, ਤੀਰ ਦਾ ਮਿੱਠਾ ਸਵਾਦ, ਮਹਾਰਸ ਦਾ ਸੋਮਾ, ਪ੍ਰੇਮ ਛੋ ਦਾ ਨਸ਼ਾ, ਨਸ਼ੇ ਦਾ ਸਰੂਰ ਤੇ ਸਰੂਰ ਦੀ ਮਸਤੀ ਵਿੱਚ ਗੁਆਚ ਕੇ ਫਿਰ ਅਸੀਂ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਰੁੜਦੇ ਹੋਏ ਆਪਣੇ ਸ਼ੌ ਸਾਗਰ ਅਕਾਲ ਪੁਰਖ ਆਪਣੇ ਪ੍ਰੀਤਮ ਵੱਲ ਸਹਿਜ ਚਾਲ ਵਿੱਚ ਤੁਰੇ ਜਾਵਾਂਗੇ ਤੇ ਆਪਣਾ ਜੀਵਨ ਸਫਲ ਕਰਦੇ ਜਾਵਾਂਗੇ। ਇਸ ਤਰ੍ਹਾਂ ਹੁਕਮ ਸਾਡੀ ਬੁੱਧੀ ਵਿੱਚ, ਬੁੱਧੀ ਦੀ ਸੋਚਣੀ ਵਿੱਚ, ਬੁੱਧੀ ਦੀ ਤੀਖਣਤਾ ਵਿੱਚ, ਸਾਡੇ ਜੀਵਨ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਵੇਗ ਵਿੱਚ, ਵੇਗ ਦੀ ਸਹਿਜ ਚਾਲ ਵਿੱਚ, ਸਾਡੇ ਅੰਗ ਸੰਗ ਵਿੱਚ, ਅੱਖ ਵਿੱਚ, ਅੱਖ ਦੀ ਜੋਤ ਵਿੱਚ, ਜੋਤ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਕਟਾਖ ਦੇ ਜਾਦੂ ਵਿੱਚ, ਸਾਡੇ ਦਿਮਾਗ ਵਿੱਚ, ਦਿਮਾਗ ਦੀ ਤੀਖਣਤਾ ਵਿੱਚ, ਸਿਰ ਦੇ ਵਾਲਾਂ ਵਿੱਚ, ਵਾਲਾਂ ਦੀ ਲਚਕ ਵਿੱਚ, ਵਾਲਾਂ ਦੀ ਭਾਅ ਵਿੱਚ, ਸਾਡੇ ਮੱਥੇ ਦੀ ਤਿਊੜੀ ਵਿੱਚ, ਮੱਥੇ ਦੇ ਜਲਾਲ ਵਿੱਚ, ਗੱਲਾਂ ਦੀ ਲਾਲੀ ਵਿੱਚ, ਲਾਲੀ ਦੇ ਪ੍ਰਕਾਸ਼ ਵਿੱਚ, ਪ੍ਰਕਾਸ਼ ਦੇ ਹੁਸਨ ਵਿੱਚ, ਸਾਡੇ ਬੁੱਲਾਂ ਦੀ ਕੋਮਲਤਾ ਵਿੱਚ, ਬੁੱਲਾਂ ਦੀ ਮੁਸਕਾਨ ਵਿੱਚ, ਬੁੱਲਾਂ ਦੀ ਬੋਲੀ ਵਿੱਚ, ਬਚਨਾਂ ਦੀ ਮਿਠਾਸ ਵਿੱਚ, ਬਚਨਾਂ ਦੇ ਕਟਾਖ ਵਿੱਚ, ਕਟਾਖ ਦੇ ਜਾਦੂ ਵਿੱਚ, ਹਿਰਦੇ ਵਿੱਚ, ਹਿਰਦੇ ਦੀ ਭਾਵਨਾ ਵਿੱਚ, ਭਾਵਨਾ ਦੇ ਹੁਲਾਸ ਵਿੱਚ, ਹੁਲਾਸ ਦੇ ਚਾਉ ਵਿੱਚ, ਪਿਆਰ ਦੀ ਛੋਹ ਵਿੱਚ, ਪਿਆਰ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਪ੍ਰੇਮ ਤੀਰ ਦੀ ਨੋਕ ਵਿੱਚ, ਪ੍ਰੇਮ ਤੀਰ ਦੇ ਜ਼ਖਮ ਵਿੱਚ, ਜ਼ਖਮ ਦੀ ਮਿੱਠੀ ਪੀੜ ਵਿੱਚ, ਪਿਰਮ ਪਿਆਲੇ ਵਿੱਚ, ਪਿਰਮ ਪਿਆਲੇ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਸਮਾਧੀ ਵਿੱਚ, ਸਾਡੇ ਜੀਵਨ ਦੀ ਹਰਕਤ ਭਾਵਨਾ ਵਿੱਚ ਹੁਕਮ ਦਾ ਹੀ ਪ੍ਰਕਾਸ਼ ਤੇ ਪ੍ਰਗਟਾਵਾ ਹੋਏਗਾ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ। ਇਹਦੇ ਵਿੱਚ ਸਾਡੀ ਹਉਮੈ, ਸਾਡੀ ਮੈਂ ਮੇਰੀ ਵਾਸਤੇ ਕੋਈ ਥਾਂ ਨਹੀਂ ਅਤੇ ਹਉਮੈ ਦਾ ਉੱਥੇ ਉੱਕਾ ਹੀ ਅਭਾਵ ਹੋਏਗਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਨਾ ਵਿੱਚ ਜੀਵਾਂਗੇ ਤਾਂ ਉਹਦਾ ਹੁਕਮ ਕਮਾ ਰਹੇ ਹੋਵਾਂਗੇ। ਮੂਹੇ ਬਿਨ ਜੀਵਨ ਨਾਹੀਂ, ਮਰ ਮਰ ਜੀਵੇ ਤਾਂ ਕਿਛ ਪਾਏ। ਕਾਇਨਾਤ ਦੀਆਂ 84 ਲੱਖ ਜੂਨਾਂ ਤਾਂ ਹੁਕਮ ਰਜਾਈ ਚੱਲਣ ਦੀ ਲਾਹੀ ਖੇਲ ਨੂੰ ਅਣਜਾਣੇ ਤੇ ਅਭੋਲ ਕਮਾ ਰਹੀਆਂ ਹਨ। ਮਿਸਾਲ ਦੇ ਤੌਰ ਤੇ ਇੱਕ ਫੁੱਲ ਆਪਣੇ ਕਰਤੇ ਦੀ ਰਜ਼ਾ ਵਿੱਚ, ਉਹਦੇ ਪਿਆਰ ਵਿੱਚ, ਉਹਦੇ ਉਮਾ ਵਿੱਚ, ਉਹਦੇ ਚਾਉ ਵਿੱਚ, ਉਹਦੀ ਹੋਂ ਰਹਿਤ ਆਪਣੇ ਦਾਤੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਜਿਵੇਂ ਮਹਿਕ, ਸੁਹੱਪਣ, ਕੋਮਲਤਾ, ਰੰਗ ਰਸ ਨੂੰ ਬਿਨਾਂ ਕਿਸੇ ਵਿਤਕਰੇ ਦੇ ਅਣਜਾਣੇ ਅਭੋਲ ਆਪ ਮੁਹਾਰੇ ਸਹਿ ਸੁਭਾਏ ਹੀ ਵੰਡ ਰਿਹਾ ਹੁੰਦਾ ਹੈ। ਇਹ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਪੂਰਨ ਸੋਝੀ ਵਿੱਚ ਇਸੇ ਤਰ੍ਹਾਂ ਫੁੱਲ ਵਾਂਗੂ ਪ੍ਰੇਮ ਸਵੈਪਨਾ ਦੇ ਨਸ਼ੇ ਦੇ ਉਮਾ ਤੇ ਚਾਉ ਵਿੱਚ ਉਹ ਵੀ ਇਸ ਹੁਕਮ ਰਜਾਈ ਚੱਲਣਾ ਦੀ ਪ੍ਰੇਮ ਖੇਲ ਨੂੰ ਆਪਣੇ ਦਾਤੇ ਦਾ ਹਥਿਆਰ ਬਣ ਕੇ, ਉਹਦੀ ਕਠਪੁਤਲੀ ਬਣ ਕੇ, ਉਹਦੀ ਬਾਂਸੁਰੀ ਬਣ ਕੇ, ਸਤਾਰ ਦੀਆਂ ਤਾਰਾਂ ਬਣ ਕੇ, ਤਾਰਾਂ ਦਾ ਰਾਗ ਬਣ ਕੇ, अपने प्यारे दी रजा विच वजदे हन, अलापदे हन, आपा वंडदे हन, डुल डुल पैंदे हन, ते इलाही हुकम नू मन दे कमांदे हन। उना गुरमुख प्यारियां विच मैं मेरी दा अभाव हुंदा है, वो गुरु दे बैखरीद गोले हो चुके हुंदे हन, ते सिर्फ प्रेम रंगण विच उदे हुकम दी कार कमांदे हन। गुरु दे प्यार विच, नाम दे रंग विच, शब्द दी मिठी धुनी विच, प्रीत प्रेम दे उमा विच, महारस दे नशे विच, अकै जोरदार प्रेम जोश विच, जद गुरमुख दी आत्मा उछलदी है तां उहदी हर हरकत विच, उहदी तकनी विच, गुफ्तार विच, रफ्तार विच, उहदी छो विच, उहदी भावना विच, उहदे उमा विच नानक प्यार नाम ठाठा मार रहा हुंदा है। इस तरह उन्हां दे जीवन दा हर पल, हर खिन, दिन रात, सारा जीवन हुकम रजाई चलना दा ही प्रगटावा हुंदा है। उन्हां दी बोली अबोल है, उन्हां दी प्रीत चुप प्रीत है, उन्हां दी किरिया अदृष्ट है, उन्हां दी खेल अखेल है, उन्हां दी सोचनी असोच है। वो जीउंदे मरे हुए हुंदे हन, वो मौत विच जीउंदे हन, वो तकदे हुए देख नहीं रहे हुंदे, वो बोलदे हुए चुप हन, चुप विच बोलदे हन, वो चुप विच तूफान हन, ते उन्हां दे तूफान विच सहज है। ए अकै अनोखी आत्मिक खेल दी अकथ कथा पढ़ पढ़ा के, सुन सुना के, समझ समझा के, स्याणपा नाल, चुंज ग्यान नाल, फिलोसफियां कोट के, उक्तियां जुगतियां नाल, चतुराइयां नाल, जप तप संजम नाल, पाठ पढ़ियो नाल, वेद विचारन नाल, न्योली कर्मा नाल, शरीर कटाउन नाल, धरती भरमन नाल, पुन दान नाल, वर्त नेम नाल, योग अभ्यास नाल, करम धर्म किरिया नाल, सगल त्याग नाल, जा तीर्थ नामण नाल, जा फिर अपने जोर नाल, सिखी समझी जानी बुझी पहचानी मन्नी जा कमाई नहीं जा सकती। प्यारे इन विद मिलन न जाई, मैं किए करम अनेका, हार पर्यो स्वामी के द्वारे दीजै बुद्ध विवेका। मन की मैल न उतरे ए बिद जे लख जतन कराए, कूर किरिया उर्जो सब ही जग, श्री भगवान को पेद ना पायो, पाठ पढ़े न बुझई भेखी परम पुलाए, हुकम पछाणे खसम का दूजी अवर स्याण पकाए। ए अकथ कथा ता इलाही रहमत है, ए बख्शिश है, ए नदर करम है, ए गुर प्रसाद दी दात है, ते दाते दात रखी हथ अपने, जिस पावे तिस दे, ए पिरम प्याला खसम का जय पावे तै दे। इस इलाही दात लई गुरबाणी सानू इयों जाचना करनी सिखाउंदी है, हा हा प्रभ राख ले हो हम ते कछु ना होए मेरे स्वामी, कर कृपा अपना नाम दे हो, नानक गरीब टै पया द्वारे, हर मेल ले हो वड्याई, पावो दान टीठ होए मांगो, मुख लागे संतरे नारे, त्राह त्राह कर सरनी आए, जल तो कृपा की जय, जेता समुंद सागर नीर भरिया, तेते औगण हमारे, दया करो किछ मेहरु पावो, डुब दे पत्थर तारे, असी खत्ते बहुत कमाम दे, अंत ना पारा वार, हर कृपा करके बख्श लै, हों पापी वड गुनागार, अपनी करनी कर नरक हूं ना पावों ठौर, तुमरो बिरद कर आसरो समार हूं। पर ए अनोखी आत्मिक खेल नू कोई विरले कोई बख्शे होए गुरमुख जन ही खेल सकते हन। न्याओ तिसे का है सदा साचा, विरले हुकम मनाई, अकथ कहानी पद निर्वाणी को विरला गुरमुख बूझे, ऐसो रे हर रस मीठा, गुरमुख किने विरले डीठा, हुकम तेरा खरा पारा गुरमुख किसे बुझाए, ते विरले संसार विच दर्शन ज्योत पतंग मिलंदे, ते विरले संसार विच शब्द सुरत होए मिर्ग मरंदे, ते विरले संसार विच ਚਰਨ ਕਮਲ ਹੋਏ ਭੰਵਰ ਵਸੰਦੇ ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰੰਦੇ ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ ਪਾਣੀ ਵਿੱਚ ਕੋ ਵਿਰਲਾ ਆਇਆ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ